ਨਾਮ ਹਲਕਾ ਨਾਮ ਧਿਆਏ ਸੁਣੋ ਤੇ ਸਭ ਨਾਲੋਂ ਕਰ ਦਾਨ। ਆ ਮਾਘ ਦਾ ਮਹੀਨਾ ਹੀ ਚੱਲ ਰਿਹਾ ਹੈ। ਮਾਘ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਦੀ ਵਡਿਆਈ ਆਪ ਹੀ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਬਈ ਮਾਘ ਮੱਝਣ ਸੰਗ ਸਾਧ। ਇਸ ਮਹੀਨੇ ਦੇ ਵਿੱਚ ਇਸ਼ਨਾਨ ਵੀ ਕਰ ਤੇ ਸੰਗਤ ਵੀ ਕਰ। ਕਿੰਨਾ ਦੀ ਸਾਧੂਆਂ ਦੀ, ਫਿਰ ਸੰਗਤ ਦੇ ਵਿੱਚ ਧੂੜੀ ਦਾ ਧੂੜੀ ਨਾਲ ਇਸ਼ਨਾਨ ਵੀ ਕਰ। ਆ ਗੁਰੂ ਦੀ ਮਿਹਰ ਦਾ ਸਦਕਾ ਆਪਾਂ ਨੂੰ ਘਰ ਬੈਠਿਆਂ ਹੀ ਸਭ ਕੁਝ ਪ੍ਰਾਪਤ ਹੋ ਰਿਹਾ। ਤੀਰਥ ਨਾਮ ਜਾਓ, ਤੀਰਥ ਨਾਮ ਹੈ, ਨਾਮ ਹੀ ਤੀਰਥ ਹੈ, ਕਿਉਂਕਿ ਨਾਮ ਜਪਣ ਵਾਲਿਆਂ ਨੇ ਹੀ ਤੀਰਥ ਬਣਾਏ। ਤੀਰਥ ਵੱਡਾ ਤੇ ਹਰਕਾ ਦਾਸ, ਬਈ ਹਰੀ ਦਾ ਦਾਸ ਵੱਡਾ ਹੈ ਜਿਨ੍ਹਾਂ ਨੇ ਤੀਰਥ ਬਣਾਏ ਹਨ। ਦਾਸ ਕਿਵੇਂ ਵੱਡਾ ਹੈ? ਹਰੀ ਦਾ ਨਾਮ ਜਪ ਕੇ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਹਰੀ ਦਾ ਦਾਸ ਤਾਂ ਵੱਡਾ ਹੈ, ਹਰੀ ਦੇ ਦਾਸ ਨੇ ਨਾਮ ਜਪਿਆ ਹੈ। ਤੇ ਨਾਮ ਜਪਣ ਵਾਲਾ ਜਿੱਥੇ ਵੀ ਚਰਨ ਧਰਦਾ ਹੈ, ਅਖੜ ਤੀਰਥ ਜੈ ਸਾਧ ਪਗ ਧਰੈ। ਅਠਾਰ ਤੀਰਥਾਂ ਦਾ ਫਲ ਹੈ, ਅਠਾਰ ਤੀਰਥ ਉੱਥੇ ਵਸਦੇ ਹਨ ਜਿੱਥੇ ਸਾਧੂ ਚਰਨ ਰੱਖਦਾ ਹੈ। ਫਿਰ ਜਿਨ੍ਹਾਂ ਨੇ ਸਾਧੂ ਦੇ ਚਰਨਾਂ ਦੀ ਧੂੜ ਦੇ ਨਾਲ ਇਸ਼ਨਾਨ ਕੀਤਾ ਹੈ, ਉਸਨੂੰ ਅਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਉੱਥੇ ਹੀ ਮਿਲ ਗਿਆ। ਆ ਸਾਨੂੰ ਸਭ ਕੁਝ ਇਸ ਦਰਬਾਰ ਵਿੱਚ ਮਿਲ ਰਿਹਾ ਹੈ। ਇਸ਼ਨਾਨ ਵੀ ਹੋ ਰਿਹਾ ਹੈ ਕਿਉਂਕਿ ਸਾਚਾ ਨਾਵਣ ਗੁਰ ਕੀ ਸੇਵਾ। ਇਸ਼ਨਾਨ ਤਾਂ ਜ਼ਰੂਰ ਕਰਨਾ ਹੈ, ਇਹ ਤਨ ਦੀ ਸ਼ੁੱਧੀ ਵਾਸਤੇ ਇਸ਼ਨਾਨ ਹੈ, ਕਿਉਂਕਿ ਤਨ ਦੇ ਵਿੱਚ ਮਨ ਵੱਸਦਾ, ਤਨ ਤੇ ਮਨ ਦਾ ਸੰਬੰਧ ਹੈ। ਇਸੇ ਵਾਸਤੇ ਹੀ ਹਜ਼ੂਰ ਨੇ ਕਿਹਾ ਕਿ ਹਰ ਮਨ ਤਨ ਵਸਿਆ ਸੋਈ। ਇਸ ਤਨ ਦੇ ਵਿੱਚ ਮਨ ਵੱਸਦਾ ਹੈ ਤੇ ਜੇ ਮਨ ਦੇ ਵਿੱਚ ਹਰੀ ਵੱਸ ਜਾਵੇ ਫਿਰ ਕੀ ਹੋਵੇਗਾ? ਜੈ ਜੈਕਾਰ ਕਰੇ ਸਭ ਕੁਝ, ਉਹਨਾਂ ਦੀ ਜੈ ਜੈਕਾਰ ਸਾਰੇ ਕਰਨਗੇ। ਲਾ ਕੀੜੀ ਤੋਂ ਬਰਮਾ ਤੱਕ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤ ਕਰੇਗਾ। ਕਿੰਨਾ ਦੀ? ਜਿਨ੍ਹਾਂ ਦੇ ਮਨ ਵਿੱਚ ਹਰੀ ਵੱਸ ਗਿਆ। ਜਦੋਂ ਵੀ ਨਾਮ ਦੀ ਤਗੀਦ ਕੀਤੀ ਹੈ ਜਪਣ ਵਾਸਤੇ ਤੇ ਨਾਲ ਇਹ ਹੁਕਮ ਕੀਤਾ ਵੀ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ। ਤਿੰਨਾਂ ਦਰਿਆਵਾਂ ਸਾਂ ਦੋਸਤੀ ਮਨ, ਮੁਖ ਸੱਚਾ ਹਰ ਨਾਮ। ਸਿੱਖ ਦੀ ਪਹਿਲਾਂ ਪਾਣੀ ਨਾਲ ਪ੍ਰੀਤੀ ਹੈ, ਰੱਬ ਨਾਲ ਮਗਰੋਂ ਹੈ। ਪਹਿਲਾ ਪਾਣੀ ਜਿਉ ਹੈ, ਜਿੱਤ ਹਰਿਆ ਸਭ ਕੋਏ, ਕਿਉਂਕਿ ਪਾਣੀ ਤੋਂ ਹੀ ਇਹ ਪੈਦਾ ਹੋਇਆ ਹੈ। ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਪਵਨ ਗੁਰੂ ਪਾਣੀ ਪਿਤਾ। ਪਿਤਾ ਤੋਂ ਬਿਨਾਂ ਤਾਂ ਪੈਦਾ ਨਹੀਂ ਨਾ ਹੋ ਸਕਦਾ। ਇਸ ਵਾਸਤੇ ਨਾਮ ਜਪਣ ਦੀ ਜਦੋਂ ਵੀ ਇਸ ਜਗਿਆਸੂ ਨੂੰ ਹੁਕਮ ਹੋਇਆ ਹੈ ਨਾਮ ਜਪਣ ਦਾ, ਤੇ ਪਹਿਲਾਂ ਇਸ਼ਨਾਨ ਦਾ ਹੁਕਮ ਹੈ। ਆ ਇਸ਼ਨਾਨ ਵੀ ਹੋ ਰਿਹਾ ਹੈ, ਇਸ਼ਨਾਨ ਵੀ ਕਰਦੇ ਹਾਂ, ਤੇ ਆ ਗੁਰੂ ਕੀ ਜਿਹੜੀ ਸੇਵਾ ਹੋ ਰਹੀ ਇਹ ਵੀ ਇਸ਼ਨਾਨ ਹੈ। ਮਾਘ ਮੱਝਣ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਇਹ ਤੂੜੀ ਨੂੰ ਤਾਂ ਤੀਰਥ ਵੀ ਲੋਚਦੇ ਹਨ। ਗੰਗਾ ਜਮਨਾ ਸਰਸਤੀ ਉੱਤੇ ਉਦਮ ਕਰੈ ਧੂਰ ਸਾਧੂ ਕੀ ਤਾਈ। ਜੇ ਸਾਧੂ ਕਿਰਪਾ ਕਰੇ, ਜਾਣ ਦਾ ਸਮਾਂ ਮਿਲ ਜਾਵੇ ਤਾਂ ਉਹ ਆਪਣੇ ਧਨ ਭਾਗ ਸਮਝਦੇ ਹਨ। ਪਰ ਜੇ ਸਾਧੂ ਨੂੰ ਨਾ ਕੋਈ ਟਾਈਮ ਮਿਲੇ ਤੀਰਥਾਂ ਤੇ ਜਾਣ ਦਾ ਤੇ ਆਪ ਚੱਲ ਕੇ ਆਉਂਦੇ। ਅਸੀਂ ਤਾਂ ਹੈ ਕਲਯੁਗੀ ਜੀਵ, ਸਾਨੂੰ ਤਾਂ ਹਮੇਸ਼ਾ ਬੇਨਤੀਆਂ ਕਰਕੇ ਇਹ ਮੰਗ ਮੰਗਣੀ ਚਾਹੀਦੀ ਹੈ ਸਤਿਗੁਰੂ ਜੀ, ਹੇ ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਕਿਣਕਾਂ ਧੂੜ ਦਾ ਬਖਸ਼ੋ। ਕਿਨਾਂ ਦੀ? ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਗੁਰਸਿੱਖੀ ਭਾਣਾ ਮੰਨੇ ਬਈ, ਜਿਨ੍ਹਾਂ ਨੇ ਭਾਣਾ ਮੰਨਿਆ ਹੈ, ਭਾਣੇ ਵਿਚ ਆ ਗਏ ਹਨ, ਉਹਨਾਂ ਗੁਰਸਿੱਖਾਂ ਦੀ ਧੂੜ ਦੇਹੋ। ਬੇਨਤੀਆਂ ਕਰੀਏ ਧੂੜ ਮਿਲ ਗਈ, ਆਪਣੇ ਪਾਪੀਆਂ ਦੀ ਕਲਿਆਣ ਹੋ ਜਾਵੇ, ਨਰਕਾਂ ਤੋਂ ਬਚ ਜਾਵਾਂਗੇ। ਕੀਦਾ ਸਦਕਾ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਧੂੜ ਦੇ ਨਾਲ। ਆਓ ਸਾਰੇ ਪਿਆਰ ਦੇ ਨਾਲ ਬੋਲੋ, ਇਹ ਬੜਾ ਮਹੀਨਾ ਪਵਿੱਤਰ ਹੈ। ਬਾਬਾ ਜੀ ਬਚਨ ਕਰਦੇ ਹੋ ਸਨ ਕਿ ਜਿਹੜਾ ਗੁਰਸਿੱਖ ਮਾਘ ਦੇ ਮਹੀਨੇ ਇੱਕ ਮਹੀਨਾ ਹਰ ਰੋਜ਼ ਇਸ਼ਨਾਨ ਕਰਦਾ ਹੈ, ਨਾਮ ਜਪਦਾ ਹੈ, ਤੇ ਉਹਨੂੰ ਫਲ ਇਤਨਾ ਹੈ ਜਿਤਨਾ ਸਾਲ ਦਾ ਫਲ ਹੈ। ਇੱਕ ਮਹੀਨਾ ਪੂਰਾ ਨਿਤਨੇਮ ਕਰ ਲਈਏ ਤੇ 11 ਮਹੀਨਿਆਂ ਦਾ ਮਹਾਤਮ ਹੋਰ ਮਿਲ ਜਾਂਦਾ। ਮਾਘ ਦਾ ਮਹੀਨਾ ਮਹਿੰਗਾ ਹੈ ਕਿਉਂਕਿ ਆਪਣੇ ਦੇਸ਼ ਵਿੱਚ ਬੜੀ ਸਰਦੀ ਹੁੰਦੀ ਹੈ, ਪਹਿਲਾਂ ਤਾਂ ਇਸ਼ਨਾਨ ਹੀ ਕਰਨਾ ਔਖਾ ਹੈ, ਤੇ ਜੇ ਕੋਈ ਇਸ਼ਨਾਨ ਕਰ ਲਵੇਗਾ ਫਿਰ ਧਿਆਨ ਕਰਨਾ ਔਖਾ ਹੈ। ਪਰ ਬਈ ਔਖਾ ਕੰਮ ਜਿਹੜਾ ਹੁੰਦਾ ਹੈ ਉਹਦਾ ਫਲ ਬਹੁਤਾ ਹੁੰਦਾ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਹੈ ਤਾਂ ਮਹਾਂ ਕਰੜੀ ਪਰ ਬਈ ਸੁੱਖ ਤਾਂ ਸਾਰੇ ਇਹਦੇ ਵਿੱਚ ਹੀ ਹਨ ਨਾ। ਜਿਤਨੀ ਬਹੁਤੀ ਮੁਸ਼ਕਤ ਹੈ ਉਤਨਾ ਹੀ ਬਹੁਤਾ ਫਲ ਮਿਲਦਾ ਹੈ। ਇਹ ਮਾਘ ਦਾ ਮਹੀਨਾ ਉਹਨਾਂ ਦੇ ਬਾਬਾ ਜੀ ਦੇ ਬਚਨ ਹਨ ਕਿ ਵੀ ਇੱਕ ਮਹੀਨਾ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਕੇ, ਉਹਨੂੰ ਇੱਕ ਸਾਲ ਭਰ ਦਾ ਮਹਾਤਮ ਹੈ। ਆਓ ਸਾਰੇ ਬੋਲੋ ਤਿਉਹਾਰ ਦੇ ਨਾਲ, ਰਸਨਾ ਪਵਿੱਤਰ ਕਰੋ। ਇਹ ਸੇਵਾ ਹੈ, ਇਹ ਰਸਨਾ ਦੀ ਸੇਵਾ ਹੈ, ਹੱਥਾਂ ਦੀ ਸੇਵਾ ਹੈ ਨਾ, ਹੱਥਾਂ ਦੀ ਸੇਵਾ ਕਰਦੇ ਹਾਂ। ਪੈਰਾਂ ਦੀ ਸੇਵਾ ਕਿਹੜੀ ਹੈ ਜੋ ਸੰਗਤ ਵਿੱਚ ਚੱਲ ਕੇ ਆਉਣਾ, ਤੇ ਨੇਤਰਾਂ ਦੀ ਸੇਵਾ ਕਿਹੜੀ ਹੈ ਗੁਰੂ ਕੇ ਦਰਸ਼ਨ ਕਰਨੇ, ਤੇ ਸਿਰ ਜੋ ਝੁਕਦਾ ਇਹ ਸੇਵਾ ਵਿੱਚ, ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਇਹ ਕੰਨਾਂ ਦੀ ਸੇਵਾ ਹੈ, ਤੇ ਜਿਹੜੀ ਰਸਨਾ ਨਾਲ ਬਾਣੀ ਪੜ੍ਹਨੀ ਇਹ ਰਸਨਾ ਦੀ ਸੇਵਾ ਹੈ। ਤੇ ਜੇ ਨਹੀਂ ਸੇਵਾ ਇਹ ਰਸਨਾ ਕਰਦੀ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਤੇ ਦਿਨੋ ਦਿਨ ਘਟੀ ਹੈ। ਘਾਟੇ ਵਿੱਚ ਜਾ ਰਹੇ ਜੇ ਮਾਲਕ ਵਿਸਰ ਗਿਆ, ਜੇ ਯਾਦ ਹੈ ਆ ਯਾਦ ਕਰਨ ਦਾ ਹੀ ਸਮਾਂ ਹੈ। ਆ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਯਾਦ ਕੀਤਾ ਹੈ, ਇਹ ਸੰਗਤ ਨੂੰ ਪਕਾਇਆ ਹੈ, ਉਹ ਘਰ ਵੀ ਯਾਦ ਕਰਨਗੇ। ਤੇ ਜਿਹਨੇ ਸੰਗਤ ਵਿੱਚ ਆ ਕੇ ਯਾਦ ਨਹੀਂ ਕੀਤਾ, ਯਾਦ ਵਿੱਚ ਨਹੀਂ ਜੁੜਿਆ, ਤੇ ਘਰੇ ਤਾਂ ਉਹਦਾ ਮਨ ਲੱਗੇਗਾ ਹੀ ਨਹੀਂ। ਇੱਥੇ ਏਕਾਂਤ ਹੈ, ਕੋਈ ਫਿਕਰ ਨਹੀਂ, ਬਸ ਇੱਕੋ ਹੀ ਗੁਰੂ ਕੇ ਦਰਸ਼ਨ ਹਨ। ਜੇ ਇੱਥੇ ਆ ਕੇ ਮਨ ਨਹੀਂ ਜੁੜਿਆ, ਇਹ ਜੁੜਨ ਵਾਲੀ ਜਗ੍ਹਾ, ਇੱਥੇ ਜੁੜਨ ਦੀ ਸਿਖਲਾਈ ਹੁੰਦੀ ਹੈ, ਪੜ੍ਹਾਈ ਹੁੰਦੀ ਹੈ। ਆਓ ਮਨ ਜੋੜੀਏ ਤੇ ਰਸਨਾ ਦੇ ਨਾਲ ਇਹ ਪੜ੍ਹੀਏ, ਮਾਘ ਮੱਜਣ ਸੰਗ ਸਾਧੂਆਂ ਤੇ ਧੂੜੀ ਕਰ ਇਸ਼ਨਾ।
ਮਾਘ ਮੱਜਣ ਸੰਗ
साग मजन संग साधु थोड़ी कर स्नान हर का नाम त्याय सुन सब नानो कर ध्यान वही दान कर सकता है जो आप नाम जपदा है। नाम सुनदा है ते फिर सुनाउंदा है। जेड़ा सुनेगा वो सुना सकता है, जेड़ा आप नहीं सुनदा वो किसे नू नहीं सुना सकता। सुन दियां पौड़ियां पहला हन ते मनन दियां पौड़ियां मगर आउंदियां। कई प्रेमी जिसे मनना नहीं ते फिर सुन दी की लोड़ है। जे नाम जपना नहीं ते गुरुद्वारे किस वास्ते जाना है। नहीं बड़ी लोड़ है गुरुद्वारे संग कुछ जान दी ते नाम सुन सुनदा रहेगा कोई दिन आ जावेगा ते मनन वाली पौड़ी भी चढ़ जावेगी। पर जे सुनदा ही नहीं ते मरना की नहीं भी हर का नाम ते आए सुन हरीदा नाम त्या ते सुन जेड़ा सुनेगा ओही त्यावेगा ते गाहां नूं दान भी करेगा। दान माया दा भी है, दान लीड़े कपड़े दा भी है, प्रसाद शिकारिये ए भी दान है, सोना चांदी भी दान है। पर ए सारिआं नूं दान नहीं कर सकदा, ए सारिआं नूं दान नहीं मिल सकदा, क्योंकि गुजारा ही मसा हुंदा है। कोई विरला होएगा थोड़ा बहुता दानी दान कर देवेगा, पर सारिआं नूं दान करन वाला कौन है? गुरु, गुरु दा नाम है। फिर जेड़ा भी नाम जपदा है ए भंडारे ओदे पास हन। फिर ओ 84 लाख जून नूं दान कर सकदा है, ए दान सब नूं मिल सकदा है। ए नाम दा दान जिन्ना नूं मिलिया है, जिन्ना ने नाम जपिया है, फिर ओना दी धूड़ी दी ही बड़ियाई की। ਉਹਨਾਂ ਦੀ ਧੂੜੀ ਵਿੱਚ ਇਤਨੀ ਬਰਕਤ ਹੈ ਕਿ ਪਾਪੀ ਜੀਵਾਂ ਦਾ ਆਧਾਰ ਹੋ ਸਕਦਾ ਹੈ। ਨਾਮ ਜਪਣ ਵਾਲੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ, ਨਾਮ ਤਾਂ ਆਪਾਂ ਸਾਰੇ ਜਪਦੇ ਹਾਂ ਪਰ ਪ੍ਰਾਪਤੀ ਵਾਲਾ ਕੋਈ ਵਿਰਲਾ ਹੈ। ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ। ਨਾਮ ਸਾਰੇ ਜਪਦੇ ਹਾਂ, ਕੋਈ ਥੋੜਾ ਜਪਦਾ ਹੈ ਤੇ ਕੋਈ ਬਹੁਤਾ, ਪਰ ਪ੍ਰਾਪਤੀ ਕਿਸੇ ਵਿਰਲੇ ਨੂੰ ਹੈ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ। ਨਾਮ ਜਪ ਕੇ ਨਾਮੀ ਦਾ ਰੂਪ ਬਣ ਗਏ ਹਨ ਮਹਾਂਪੁਰਸ਼, ਬੰਦਗੀ ਕਰਨ ਵਾਲੇ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਨਾਮ ਦੀ ਆਵਾਜ਼ਾਂ ਆ ਰਹੀਆਂ ਹਨ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾ। ਜਿਹੜੇ ਗੁਰਮੁਖ ਹਨ ਉਹ ਰੋਮ ਰੋਮ ਨਾਮ ਜਪਦੇ ਹਨ, ਉਹਨਾਂ ਦੇ ਰੋਮਾਂ ਵਿੱਚੋਂ ਵੀ ਆਵਾਜ਼ ਆਉਂਦੀ ਹੈ। ਪਰ ਜਿਨ੍ਹਾਂ ਨੇ ਮਨ ਕਰਕੇ ਨਾਮ ਜਪਿਆ ਇਹ ਅਵਸਥਾ ਦੇ ਮਾਲਕ ਨਾਮ ਦੀ ਪ੍ਰਾਪਤੀ ਵਾਲੇ ਅੱਜ ਇੱਕ ਦੁਕਾਨ ਦੇ ਅੱਗੇ ਦੀ ਲੰਘੇ ਹਨ। ਬੜੀ ਵੱਡੀ ਦੁਕਾਨ ਹੈ ਤੇ ਗਾਹਕ ਵੀ ਬੜੇ ਆਉਂਦੇ ਹਨ। ਇਸ ਦੁਕਾਨ ਤੇ ਭੀੜ ਲੱਗੀ ਰਹਿੰਦੀ ਹੈ, ਗਾਹਕਾਂ ਨੂੰ ਬਾਰੀ ਨਹੀਂ ਆਉਂਦੀ। ਫਿਰ ਇਹ ਸ਼ਾਹੂਕਾਰ ਇਤਨਾ ਮਸਤ ਹੈ ਕਿ ਨਾ ਇਹਨੂੰ ਦਿਨ ਦਾ ਪਤਾ ਹੈ ਤੇ ਨਾ ਰਾਤ ਦਾ। ਬਈ ਜਿਸ ਦੀ ਚੰਗੀ ਦੁਕਾਨ ਚੱਲੇ ਦਿਨ ਰਾਤ ਯਾਦ ਹੀ ਨਹੀਂ ਰਹਿੰਦਾ, ਪਤਾ ਨਹੀਂ ਲੱਗਦਾ ਕਿ ਦਿਨ ਕਦੋਂ ਆਇਆ ਲੰਘ ਗਿਆ ਤੇ ਰਾਤ ਕਦੋਂ ਪਈ। ਇਹ ਮਾਇਆ ਦੀ ਮਸਤੀ, ਇਹ ਮਾਇਆ ਦਾ ਜੋ ਮਾਣ ਹੈ ਇਹ ਬੜਾ ਬੁਰਾ ਹੈ। माया कोई माड़ी नहीं, माड़ा साडा वरतार। माया नु बुरा नहीं कहा, बुरा साडा वरतार है जो सी माया पाके माणी ते हंकारी हो जाते। वो भी बंदे हन जेड़े माया पाके चुकदे हन। वो भी गुरमुखन गुरु नानक दे घर विच वे जेड़े ए समझनक ए सब दाता गुरु नानक दियां हन, उन्हां दी माया सफली है। माया दो प्रकार दी, दो चलावे रा, एक रब नू मेल दी ते दूजी नरक ले जा। आज हुण माया तुसी ला रहे हो ना, महापुरशां दी जाल विच ए रब नू मिलण वाली माया है। ए जो भी साधन कर रहे हो आ माया करके टिकटां भेजियां हन ना, ए माया ने अपना मलाप करा दिता है। मलाप दा की सबूत है? स्वरूप है आपां नू गुरु नानक दे घर दी संगत मिली। ए है माया चंगी, पर जे बुरे पासे लग जावे ते माया नरका नू जेड़ा भी दिखा दी। माया दा बाबा जी वचन करदे सी कि त्याग नहीं करना, सिर्फ माया नू वरतना ही सिखना है। पर ए जुगती ए भी गुरु नानक दे घरों ही मिलेगी कि ए माया नू, इस माया तो किवें कम लेना है, ए माया नू किथे लाउणा है ते किथे नहीं लाउणा। ए उन्हां नू पता है जेड़े संगत करदे हन, जिन्हां नू बाणी दी विचार है। फिर ओ अपनी माया संगतां दी सेवा विच ला के सफल कर लेंदे। ते जिन्हां नू पता नहीं ओ माया अपनी बर्बाद करदे हन। माया भी बर्बाद हो जांदी है, ओ आप भी बर्बाद हो जांदे हन, उन्हां दा जीवन भी बर्बाद हो जांदा है। पर जिन्हां नू जुगती आ गई है ओ माया नू भी सफली, आप भी सफल, उन्हां दा जीवन भी सफल हो जांदा है। ये सारियां गल्लां दा इक्को ही जवाब है कि असीं संगत करिए। बस संगत विचों ये सारे ही मतलब हल हो जांदे। पर इस नू कोई चंगी माड़ी गल दी कोई विचार नहीं कि मैं चंगा कम केड़ा करना ते माड़ा केड़ा करदा। माड़े नू माड़ा ही समझदा। बस इक्को ही माया दी मस्ती है। ए शाहूकार ने सारी जिंदगी ना कदे संगत विच गया, ना कदे जाके तीर्थां ते इशनान कीता। जे तीर्थां ते जांदा ते कोई महापुरश मिलदा ते महापुरश नू संगत करन दी जात दसदा। पर ए घरों गया ही नहीं, बस इसने ता यही समझया है कि मेरा यही मंदिर है, यही तीर्थ है, यही धर्म स्थान है, दुकान ते कर। बस माया नू ही सब कोई समझ ही बैठा है। पीर पैसा स्त्री गुरु, बहुते लोग एह जे हन जिन्हां ने पैसे नू ही अपना पीर समझया है। अपने मालक दी पीर दी कदर कोई नहीं, पैसे दी कदर बहुती। गुरु दी कोई परवाह नहीं ते माया दी बहुती। पीर पैसा स्त्री गुरु, जिधर हाथ करे ते पिछे लग के तुरु। बस माया दे मगर ही भजे फिरदे हां, पर लगना सी गुरु दे मगर ते लगे फिरदे हां माया दे मगर। जे गुरु दे मगर लगिए ते माया साडे मगर लग पैंदी। बस समझण दा ही फर्क है, थोड़ा ही तरीका है, पर जे समझ लिए ता बड़ा सिखाला है। जे ना समझिए ते लखां तुहां दा फर्क पै जांदा। सारी जिंदगी एवें लंघ गई है दुनियावी धंधे करन वास्ते। पर क्यों लंघ गई, संगत नहीं कीती। संगत विचों पता लगता है इंसान नू कि मैं संसार विच किस वास्ते आया। ओ दसेगी गुरु की बाणी, आयो सुनन पढ़न तो बाणी। ऐ इंसान तू इस वास्ते संसार विच आया बाणी सुन ते पढ़न वास्ते। आयो सुनन पढ़न तो बाणी, पर करदा की है नाम विसार लगा है अन लाल। पर जिन्ना ने नाम विसारिया ओ लालची ते लोभी हो गए। जेड़े लोभी हैं उन्हां दा जन्म व्यर्थ है। हजूर प्रोह के लोभी खावे साह न कीजा जेका पार वसाए। ओदा तां गुरु महाराज विश्वास नहीं करदे, सका लोका नूं समझाउंदे वी ओदा विश्वास ना करना, क्योंकि ओनूं माया लोभ दे नाल प्यार है, धर्म ते गुरु नाल कोई प्यार नहीं। ओदा फिर जन्म व्यर्थ जा रहा है। नाम विसार लगा अन लालच ते बिरथा जन्म प्राणी। बई जे तेरा जन्म एवें जा रहा पर हुण भी समझ जा, जेड़ी बीतगी बीतगी पर अगे वास्ते कुछ पल्ले बन ला। समझ अचेत चेत मन मेरे, मना हुण भी समझ कर ला। उस वाहिगुरु निरंकार नूं चेते, समझ अचेत चेत मन मेरे। कती संतन अकथ कहानी, ए महापुरशां ने जिज्ञासु नूं विचार दसी। ए गुरुआं दा वचन है कि हुण भी समझ जा कुछ नहीं बिगड़े। जे सवेर दा भुलिया होया घर आ जावे ते भुलिया ना दिन। लाभ लेहो हर हृदय अरादो ते छुटकै आवन जानी, लाभ लै केड़ा नाम दा। अज आपां हुण गुरु दी मेहर नाल लाभ लै रहे। जे ए लाभ लवेगा फिर वे तेरा आना जाना छुट जावे। लाभ लेहो हर हृदय अरादो हो छुटकै आवन जानी, उद्यम सगत सियाणप तुमरी देह ता नाम वखाणी। क्यों बेनती कर हे वाहिगुरु कृपा कर, उद्यम बख्श, क्योंकि उद्यम तो बिना कोई भी काम नहीं हुंदा। घर बैठा ता रोटी भी नहीं मिलती। उद्यम सगत सियाणप तुमरी देह ता नाम वखाणी, से ही भगत भगत से लागे। बस ओही भगतन जो भगती करन लग गए। बंदे से जे पवै विच बंदी ते देखन को दीदार। ओही बंदे हन जो मालक दी बंदगी कर देन किस वास्ते, दर्शन करन वास्ते कि किवें मेरे मालक दा मैनू दीदार होवे। फिर जिन्हां नूं दीदार हो गया है, जिन को नजर करम तिनकार, नानक नगरी नजर निहाल। ओ निहाल हन जिन्हां नूं गुरु दा दीदार हो गया। पर वे दीदार ताई होवेगा जे असीं भगती विच लगीए। से ही भगत भगत से लागे, नानक जो प्रभ पाणी। ओही भगतन जो प्रभु दे पाणे विच हन, ओही भगत हन जो प्रभु नूं पाउंदे हन। भगत ही पाउंदे हन भगत तेरा मन पाम दे, दर सोहन कीरत गा। जो मालक दा, जो मालक दी कीरती, कीरती जो मालक दे कीर्तन विच रते जांदे हन। रते से ही जे मुख ना मड़न, जिन्ना संजाता साई। चढ़ चढ़ पैंदे कच्चे बिरही ते जिन्ना कार नाई। आ जो कार संगत दी करनी ना आई, ओह वे चढ़ चढ़ पैंदे। ओ कच्चे हन, एह कार करनी सी जो सानू हुक्म है, पर कदे विचार ही नहीं कीती कि आए किस वास्ते। पर ताई पता लगे जे संगत विच आईए, बच्चे नूं ताई पढ़ाई दा पता लगेगा जे स्कूल जावेगा। ਕਿ ਪੜ੍ਹਾਈ ਕਰਨ ਵਾਲੇ ਨੂੰ ਕੀ ਮਰਾਤਬਾ ਮਿਲਦਾ ਹੈ, ਤੇ ਸਕੂਲ ਵਿੱਚ ਨਹੀਂ ਜਾਂਦਾ ਤੇ ਉਹਨੂੰ ਪਤਾ ਕੀ ਲੱਗਣਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਤਦ ਹੀ ਪਤਾ ਲੱਗਦਾ ਹੈ ਜਦੋਂ ਬਈ ਗੁਰਸਿੱਖ ਸੰਗਤ ਵਿੱਚ ਆਉਂਦਾ, ਫਿਰ ਆਪਣੇ ਆਪ ਹੀ ਮਨ ਇਹ ਝੁਕ ਜਾਂਦਾ ਹੈ, ਮਨਾ ਤੂੰ ਤਾਂ ਭੁੱਲਿਆ ਹੀ ਫਿਰਦਾ ਰਿਹਾ, ਆਇਆ ਇਸ ਵਾਸਤੇ ਸੀ ਕਿ ਸੰਗਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਬਾਣੀ ਸੁਣ ਪੜ੍ਹਨ ਵਾਸਤੇ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਐਵੇਂ ਬਿਤਾ ਦਿੱਤੀ, ਕੋਈ ਵੀ ਨੇਕ ਚੰਗਾ ਕੰਮ ਨਹੀਂ ਸੀ, ਪਰ ਠੱਗੀਆਂ ਮਾਰੀਆਂ, ਧੋਖੇ ਲੋਕਾਂ ਨਾਲ ਕੀਤੇ, ਪਰ ਨਾਮ ਨਹੀਂ ਜਪਿਆ। ਇਉਂ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਕਰਦਾ ਮੇਰੇ ਨਾਲ ਹੋ ਰਿਹਾ। ਅੱਜ ਮਹਾਂਪੁਰਸ਼ ਲੰਘ ਗਏ ਹਨ ਤੇ ਆਇਆ ਹਵਾ ਦਾ ਗੁੱਲਾ, ਜਿੱਥੇ ਚਰਨ ਰੱਖੇ ਸਨ ਉਹਦੇ ਉੱਪਰੋਂ ਧੂੜੀ ਉੱਡੀ ਤੇ ਸ਼ਾਹੂਕਾਰ ਦੇ ਉੱਪਰ ਪੈ ਗਈ। ਪਰ ਸ਼ਾਹੂਕਾਰ ਨੂੰ ਕੋਈ ਨਹੀਂ ਪਤਾ ਕਿ ਮੇਰੀ ਦੁਕਾਨ ਦੇ ਅੱਗੇ ਦੀ ਮਹਾਂਪੁਰਸ਼ ਕੋਈ ਲੰਘਿਆ ਹੈ। ਨਾ ਹੀ ਇਹ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਤੇ ਨਾ ਹੀ ਮਹਾਂਪੁਰਸ਼ਾਂ ਨੂੰ ਚੰਗਾ ਸਮਝਦਾ ਸੀ। ਸੇਵਾ ਤਾਂ ਕੀ ਕਰਨੀ ਹੈ, ਨਿੰਦਿਆ ਕਰਦਾ ਸੀ। ਇਸ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਧੂੜ ਪੈ ਗਈ। ਸਮਾਂ ਪਾ ਕੇ, ਕਿਉਂਕਿ ਜੋ ਵੀ ਇਨਸਾਨ ਪੈਦਾ ਹੋਇਆ ਹੈ ਇੱਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਜਦੋਂ ਆਉਂਦਾ ਹੈ ਜੀਵ ਪਹਿਲਾਂ ਮਰਨਾ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮਰਨਾ ਲਿਖਾ ਕੇ ਆਉਂਦਾ ਹੈ। ਜੰਮਦਾ ਮਗਰੋਂ ਹੈ ਤੇ ਪਹਿਲਾਂ ਮਰਨ ਦਾ ਵਾਅਦਾ ਕਰਕੇ ਆਉਂਦਾ ਹੈ ਕਿ ਹੇ ਵਾਹਿਗੁਰੂ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਫਿਰ ਜੋ ਕੁਝ ਵੀ ਮੈਂ ਕਰਾਂਗਾ ਮੇਰਾ ਦੇਖ ਲੈਣਾ। ਅਸੀਂ ਤਾਂ ਕਹਿੰਦੇ ਕਿ ਲੇਖਾ ਹੋਣਾ ਹੀ ਕੋਈ ਨਹੀਂ, ਕਿਸੇ ਨੇ ਕਿਹੜਾ ਪੁੱਛਣਾ। ਬਹੁਤੀ ਦੁਨੀਆਂ ਇਹੋ ਜਿਹੀ ਹੈ ਕਿ ਨਾ ਕੋਈ ਰੱਬ ਹੈ, ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ। ਇਹ ਤਾਂ ਐਵੇਂ ਦੁਨੀਆਂ ਦੀਆਂ ਗੱਲਾਂ ਹਨ। ਨਾਨਕ ਆਖਿਆ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਤੇ ਬੈਠਾ ਕੱਢ ਬਹੀ। ਲੇਖਾ ਸਭ ਦਾ ਹੋਣਾ, ਲੇਖੇ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ। ਆਇਆ ਤਾਂ ਇਸ ਵਾਸਤੇ ਸੀ, ਨਾਮ ਜਪਣ ਵਾਸਤੇ, ਮਰਨਾ ਲਿਖਾ ਕੇ ਆਇਆ ਸੀ ਤੇ ਮਗਰੋਂ ਜਨਮ ਲਿਆ ਪਰ ਨਾਮ ਨਹੀਂ ਜਪਿਆ। ਸਮਾਂ ਆ ਗਿਆ ਨਿਰੰਕਾਰ ਦੇ ਹੁਕਮ ਅਨੁਸਾਰ ਇਸ ਸ਼ਾਹੂਕਾਰ ਦਾ ਅੰਤ ਸਮਾਂ ਹੋ ਗਿਆ। ਹੁਣ ਜਮਦੂਤ ਆਏ, ਜਮਦੂਤਾਂ ਨੇ ਸੰਗੜ ਪਾ ਲਈ, ਲਾਲਿਆਂ ਮੂਹਰੇ ਹੁਣ ਮਾਲ ਕਟਾਈ ਕਰਦੇ ਜਾ ਰਹੇ ਹਨ। ਜਾ ਜਾ ਕੇ ਧਰਮ ਰਾਜ ਦੇ ਪੇਸ਼ ਕੀਤਾ, ਹੁਣ ਧਰਮ ਰਾਜ ਨੇ ਇਹਦਾ ਲੇਖਾ ਦੇਖਣਾ ਸ਼ੁਰੂ ਕੀਤਾ। ਧਰਮ ਰਾਜ ਹੁਣ ਲੇਖਾ ਵੇਖ ਰਿਹਾ ਹੈ, ਸਾਰਾ ਇਹਦਾ ਲੇਖਾ ਕਾਲਾ ਕਿ ਇਸਨੇ ਜ਼ਿੰਦਗੀ ਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਨਾ ਸੇਵਾ ਕੀਤੀ, ਨਾ ਨਾਮ ਜਪਿਆ, ਨਾ ਪਰਉਪਕਾਰ ਕੀਤਾ, ਨਾ ਕਿਸੇ ਦਾ ਭਲਾ ਕੀਤਾ। ਹੁਣ ਲੇਖਾ ਸਾਰਾ ਕਾਲਾ ਹੈ, ਕੋਈ ਐਸਾ ਅੱਖਰ ਨਹੀਂ ਕਿ ਜੋ ਇਹਦਾ ਸਾਫ ਹੋਵੇ। ਹੁਕਮ ਹੋਇਆ ਧਰਮ ਰਾਜ ਵੱਲੋਂ ਕਿ ਜਮਦੂਤ ਉਸ ਨੂੰ ਨਰਕਾਂ ਵਿੱਚ ਲੈ ਜਾਓ, ਉਹਨਾਂ ਨਰਕਾਂ ਵਿੱਚ ਲਿਜਾਵੋ ਜਿਨ੍ਹਾਂ ਨਰਕਾਂ ਨੂੰ ਕੁੰਭੀ ਨਰਕ ਕਿਹਾ ਹੈ। ਜਿਵੇਂ ਘੜੇ ਦਾ ਮੂੰਹ ਛੋਟਾ ਹੈ ਤੇ ਅੱਗੇ ਘੜਾ ਘੜਾ ਵੱਡਾ ਹੈ, ਜਿਨ੍ਹਾਂ ਨਰਕਾਂ ਦੀ ਬਾਬਤ, ਜਿਨ੍ਹਾਂ ਨਰਕਾਂ ਦਾ ਨਕਸ਼ਾ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਉਹ ਨਰਕਾਂ ਦੇ ਜੀਵਾਂ ਨੂੰ ਕਿੰਨਾ ਕੁ ਦੁੱਖ ਹੈ, ਫਿਰ ਦੁਖੀ ਹੋ ਕੇ ਉਹ ਕੀ ਕਰਦੇ ਹਨ। ਪਾਪੀ ਕਰਮ ਕਮਾਉਂਦੇ ਤੇ ਕਰਦੇ ਹਾਏ ਹਾਏ, ਆਓ ਸਾਰੇ ਪੜੀਏ ਨਾਲੇ ਆਪਣੇ ਮਨ ਨੂੰ ਸਮਝਾਈਏ ਮਨਾ ਕਿਤੇ ਇਹ ਨਰਕਾਂ ਵਿਚ ਨਾ ਜਾਣਾ ਪੈ ਜਾ। ਨਰਕ ਹੈ ਜਰੂਰ, ਕਿਤੇ ਐਵੇਂ ਨਾ ਸਮਝੇ ਤੇ ਨਰਕ ਹੈ ਹੀ ਨਹੀਂ। ਇਹ ਬਾਣੀ ਦੱਸਦੀ ਹੈ, ਕਿਸੇ ਕੋਈ ਬੰਦੇ ਦਾ ਕਹਿਣਾ ਨਹੀਂ, ਇਹ ਨਿਰੰਕਾਰ ਦਾ ਮੁਖਾਰ ਬਿੰਦ ਹੈ।
ਪਾਪੀ ਕਰਮ ਕਮਾਉਂਦੇ
ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਹੇ। ਤੂੰ ਸਜ਼ਾ ਦਿੰਦਾ ਹੈ ਧਰਮ ਰਹੇ। ਉਹ ਪਾਪੀ ਜੀਵ ਦੁਖੀ ਹੋ ਰਹੇ ਹਨ, ਰੋ ਰਹੇ ਹਨ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਹੁਣ ਚਾਹੇ ਤਾਂ ਉਹ ਵਿਚਾਰੇ ਆਪਣੇ ਕੀਤੇ ਹੋਏ ਕਰਮ ਭੁਗਤ ਕੇ ਫੇਰ ਛੁੱਟਣ, ਤੇ ਚਾਹੇ ਕੋਈ ਮਹਾਂਪੁਰਸ਼ ਤਰਸ ਕਰੇ। ਤਰਸ ਪਿਆ ਮੈਂ ਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਾ ਤਾਂ ਜੀਵਾਂ ਤੇ ਸਰਵਨ ਜੀਵੈ ਹਰਿ। ਚਾਹੇ ਕਿਸੇ ਮਹਾਂਪੁਰਸ਼ ਨੂੰ ਤਰਸ ਆ। ਬਾਬਾ ਜੀ ਬਚਨ ਕਰਦੇ ਸਨ ਕਿ ਮਹਾਂਪੁਰਸ਼ ਕਿਉਂ ਆਉਂਦੇ ਹਨ ਤੇ ਕਿਉਂ ਜਾਂਦੇ ਹਨ। ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ, ਬੇੜੀ ਦਾ ਮਲਾਹ ਹੁੰਦਾ ਹੈ ਨਾ, ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ, ਪਰ ਉਸ ਨੂੰ ਲੋੜ ਕੀ ਹੈ, ਕਿਉਂ ਜਾਂਦਾ? ਉਹ ਪਾਰ ਕਰਨ ਵਾਸਤੇ। ਮਲਾਹ ਦੇ ਦੋਏ ਕਿਨਾਰੇ ਆਪਣੇ ਹਨ, ਉਸ ਨੂੰ ਬੇੜੀ ਦੇ ਨਾਲ ਤਾਂ ਜਾਣਾ ਪੈਂਦਾ ਹੈ ਕਿ ਪਾਰ ਕਰਨ ਵਾਸਤੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦੋਏ ਲੋਕ ਹਨ, ਉਹਨਾਂ ਨੂੰ ਆਉਣ ਜਾਣ ਦੀ ਕੋਈ ਲੋੜ ਨਹੀਂ, ਪਰ ਲੋੜ ਇਸ ਵਾਸਤੇ ਹੈ ਕਿ ਜਿਹੜੇ ਇਹੋ ਜਿਹੇ ਪਾਪੀ ਰੋ ਰਹੇ ਹਨ ਨਾ, ਉਹਨਾਂ ਤੇ ਤਰਸ ਆਉਂਦਾ। ਫਿਰ ਸੰਸਾਰ ਵਿੱਚੋਂ ਜਦੋਂ ਜਾਂਦੇ ਹਨ ਤੇ ਪਤਾ ਨੀ ਕਿੰਨੇ ਕਪੂਰ ਲੈ ਕੇ ਜਾਂਦੇ ਹਨ, ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਜਦੋਂ ਜਾਂਦੇ ਹਨ ਤਾਂ ਵੀ ਬੇੜੇ ਪਾਰ ਹੀ ਕਰਦੇ ਜਾਂਦੇ ਹੈ ਨਾ। ਮਹਾਂਪੁਰਸ਼ਾਂ ਦਾ ਜੀਵਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਾਰਨ ਦਾ ਯਤਨ ਕੀਤਾ, ਨਾਮ ਜਪਿਆ ਤੇ ਨਾਮ ਜਪਾਇਆ, ਅੱਜ ਮਗਰੋਂ ਵੀ ਆਪਾਂ ਤਰ ਰਹੇ ਹਾਂ ਉਹਨਾਂ ਦੀ ਯਾਦ ਮਨਾ ਕੇ। ਮਗਰੋਂ ਸਕਾ ਦੁਨੀਆਂ ਬਹੁਤ ਹੀ ਤਰਦੀ ਹੈ, ਸਰੀਰ ਹੁੰਦਿਆਂ ਲੋਕ ਬਹੁਤੇ ਨਿੰਦਕ ਬਣ ਜਾਂਦੇ ਹਨ, ਈਰਖਾ ਕਰਨ ਲੱਗ ਜਾਂਦੇ ਹਨ। ਕਿਉਂ? ਕਿਉਂਕਿ ਮਹਾਰਾਜ ਨੇ ਦੱਸਿਆ ਕਿ ਮਹਾਂਪੁਰਸ਼ ਗਹਿਣੇ ਹੁੰਦੇ ਹਨ। ਸੰਤ ਹਮਾਰੀ ਓਟ ਸਾਣੀ ਤੇ ਸੰਤ ਹਮਾਰਾ ਗਹਿਣਾ, ਗਹਿਣਾ ਕਿਵੇਂ ਬਣਦਾ ਹੈ? ਟਾਂਕਾ ਲੱਗ। ਸਿਉਣੇ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ, ਪਰ ਗਹਿਣੇ ਨੂੰ ਚੰਗਾ ਮਾੜਾ ਹਰੇਕ ਹੀ ਕਹਿ ਦਿੰਦਾ ਹੈ। ਕਿਸੇ ਨੂੰ ਗਹਿਣਾ ਕੋਈ ਪਸੰਦ ਹੈ, ਕਿਸੇ ਨੂੰ ਕੋਈ ਪਸੰਦ ਹੈ। ਪਰ ਗਹਿਣੇ ਨੂੰ ਕਿਉਂ ਨਿੰਦਿਆ ਜਾਂਦਾ? ਕਿਉਂਕਿ ਗਹਿਣਾ ਨਹੀਂ ਬਣਦਾ ਟਾਂਕੇ ਵਿੱਚ। ਜਿਹੜਾ ਟਾਂਕਾ ਲੱਗ ਗਿਆ ਇਹ ਸਮਝ ਲਓ ਸਿਉਣ ਵਿੱਚ ਖੋਟ ਪੈ ਗਈ। ਤੇ ਮਹਾਂਪੁਰਸ਼ਾਂ ਨੂੰ ਜਦੋਂ ਸੰਸਾਰ ਵਿੱਚ ਆਉਂਦੇ ਦੁਨੀਆ ਬਹੁਤ ਹੀ ਨਿੰਦਕ ਬਣ ਜਾਂਦੀ, ਈਰਖਾ ਵਕੀਲੀ। ਦਸ ਗੁਰੂ ਆਏ ਹਨ, ਦੁਨੀਆ ਨੇ ਬਹੁਤਿਆਂ ਨੇ ਬੈਰ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਲੋਕ ਕਰਾਈਏ ਕਹਿੰਦੇ ਸੀ, ਇੱਟਾਂ ਰੋੜੇ ਮਾਰਦੇ ਸਨ। ਇਹ ਜਿਹੜਾ ਸਰੀਰ ਹੈ ਇਹ ਨਿਰੰਕਾਰ ਨਾਲੋਂ ਜੁਦਾ ਹੋ ਕੇ ਆਇਆ, ਇਹ ਇੱਕ ਟਾਂਕਾ ਲੱਗ ਗਿਆ। ਇਸ ਕਰਕੇ ਨਿੰਦਿਆ ਤੇ ਉਪਮਾ ਹੁੰਦੀ ਹੈ। ਪਰ ਜਦੋਂ ਚਲੇ ਜਾਂਦੇ ਹਨ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਬਸ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਨੇ, ਪਰ ਸਿਉਣਾ ਹੀ ਬਣ ਜਾਂਦਾ। ਤੇ ਸਿਉਣੇ ਨੂੰ ਕੋਈ ਮਾੜਾ ਨਹੀਂ ਕਹਿ ਸਕਦਾ, ਤੇ ਗਹਿਣਾ ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ। ਤੇ ਮਗਰੋਂ ਦੁਨੀਆ ਯਾਦ ਕਰਦੀ, ਕਿਉਂ ਨਾ ਮਹਾਂਪੁਰਸ਼ਾਂ ਤੋਂ ਲਾਭ ਲੈ ਲਿਆ ਹੈ ਨਾ। ਹੁਣ ਆਪਾਂ ਪੁਛਤਾ ਰਹੇ ਹਾਂ, ਪਰ ਜੇ ਇੰਨੀ ਕਦਰ ਪਹਿਲਾਂ ਹੁੰਦੀ ਤੇ ਕੋਈ ਮਰਾਤਬਾ ਮਿਲ ਜਾਂਦਾ। ਕੋਈ ਹੋਰ ਵੀ ਮਹਾਂਪੁਰਸ਼ਾਂ ਦੀ ਜ਼ਿਆਦਾ ਪ੍ਰਸੰਨਤਾ ਲੈ ਲੈਂਦੇ, ਪਰ ਮਗਰੋਂ ਸਾਨੂੰ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਹੁੰਦਿਆਂ ਅਸੀਂ ਐਵੇਂ ਹੀ ਸਮਾਂ ਗੁਜ਼ਾਰ ਲੈਂਦੇ। ਮਹਾਂਪੁਰਸ਼ ਜਦੋਂ ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਪਰ ਮਗਰੋਂ ਬਹੁਤੀ ਦੁਨੀਆ ਤਰਦੀ ਹੈ। ਮਹਾਂਪੁਰਸ਼ਾਂ ਦੇ ਦੋਏ ਲੋਕ ਹੁੰਦੇ ਹਨ, ਜਦੋਂ ਫਿਰ ਨਰਕਾਂ ਦੇ ਜੀਵ ਅਰਦਾਸਾਂ ਕਰਨ ਕਿ ਹੇ ਵਾਹਿਗੁਰੂ, ਹੁਣ ਜੇ ਅਸੀਂ ਆਪਣੇ ਪਾਪ ਸਾਰੇ ਭੁਗਤਾ ਕੇ ਜਾਵਾਂਗੇ ਤੇ ਬੜੀ ਦੇਰ ਲੱਗੇਗੀ, ਕੋਈ ਤਰਸ ਕਰੋ, ਕੋਈ ਮਿਹਰ ਕਰੋ। ਰਹਿਮ ਦਿਲੀ ਦੀ ਅਪੀਲ ਹੋ ਹੀ ਜਾਂਦੀ ਹੈ ਨਾ। ਜਦੋਂ ਰਹਿਮ ਦਿਲੀ ਦੀ ਅਪੀਲ ਮਨਜ਼ੂਰ ਹੋਵੇ ਤੇ ਫਿਰ ਬਈ ਫਾਸੀ ਵਾਲਾ ਵੀ ਛੱਡਿਆ ਜਾਂਦਾ ਹੈ। ਇਸੇ ਤਰ੍ਹਾਂ ਉਹ ਜੀਵ ਉਸ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਨ ਕਿ ਹੇ ਵਾਹਿਗੁਰੂ ਕਿਰਪਾ ਕਰ, ਕੋਈ ਆਪਣਾ ਪਿਆਰਾ ਭੇਜ, ਜਿਹੜਾ ਲੰਘਦਾ ਹੋਇਆ ਸਾਨੂੰ ਵੀ ਨਾਲ ਹੀ ਲੈ ਜਾ। ਜਿਵੇਂ ਜਨਕ ਰਾਜਾ ਤਨ ਤਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਤੇ ਪਾਪੀ ਤਰੇ ਅਨੇਕ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਤੇ ਗੰਗਨ ਦਰਬ ਸਭਾ ਸੁਖ ਵਸ। ਪਰ ਜਦੋਂ ਆ ਹਾਏ ਹਾਏ ਦੀ ਆਵਾਜ਼ ਸੁਣੀ, ਮਹਾਂਪੁਰਸ਼ਾਂ ਦਾ ਮਨ ਨਰਮ ਹੁੰਦਾ ਹੈ। ਉਹ ਕਿਸੇ ਦੁਖੀ ਨੂੰ ਵੇਖ ਕੇ ਦੁੱਖ ਸਹਾਰ ਨਹੀਂ ਸਕਦੇ। ਪੁੱਛਿਆ ਵੀ ਆ ਹਾਏ ਹਾਏ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ? ਨਰਕਾਂ ਵਿੱਚ ਕੁੰਭੀ ਨਰਕ ਹਨ, ਜਲ ਰਹੇ ਹਨ ਜੀਵ, ਦੁਖੀ ਹੋ ਕੇ ਵਿਚਾਰੇ ਹਾਏ ਹਾਏ ਕਰਨਾ ਹੈ ਨਾ। ਫਿਰ ਕਹਿਣ ਲੱਗੇ, ਇੱਧਰ ਹੀ ਬਵਾਨ ਲੈ ਚੱਲੋ ਮਹਾਰਾਜ, ਤੁਸੀਂ ਦਰਗਾਹ ਨੂੰ ਸੱਚਖੰਡ ਨੂੰ ਜਾਣਾ ਹੈ। ਇੱਧਰ ਤਾਂ ਉਹ ਜਾਂਦਾ ਹੈ ਜਿਸਨੇ ਗੁਨਾਹ ਕੀਤੇ ਹੋਣ। ਤੇ ਜਨਕ ਰਾਜਾ ਕਹਿਣ ਲੱਗਾ, ਡਾਕਟਰ ਵੀ ਚਲਿਆ ਜਾਂਦਾ ਹੈ, ਜੇਲ੍ਹ ਵਿੱਚ ਕੈਦੀ ਵੀ ਜਾਂਦਾ ਹੈ, ਉਹਨਾਂ ਨੂੰ ਵੇਖਣ ਵਾਸਤੇ ਡਾਕਟਰ ਵੀ ਪਹੁੰਚ ਜਾਂਦਾ ਹੈ। ਜੇ ਪਾਪੀ ਵੀ ਜਾਂਦੇ ਨੇ, ਪਰ ਹੋਰ ਵੀ ਕਿਸੇ ਨੂੰ ਜਾਣਾ ਪੈਂਦਾ ਹੈ, ਹੋਰ ਕੌਣ ਜਾਂਦਾ ਹੈ? ਡਾਕਟਰ। ਤੇ ਰੱਬ ਦੇ ਡਾਕਟਰ, ਨਾਮ ਦੇ ਡਾਕਟਰ ਮਹਾਂਪੁਰਸ਼ ਹਨ। ਹੁਣ ਲਾਜਵਾਬ ਹੋ ਗਏ, ਹੁਕਮ ਦੇ ਬੱਧੇ ਹੋਏ ਉਸ ਪਾਸੇ ਨੂੰ ਭਗਵਾਨ ਨੂੰ ਲੈ ਤੁਰੇ। ਪਰ ਜਦੋਂ ਜਨਕ ਰਾਜਾ ਨੇੜੇ ਪਹੁੰਚਿਆ, ਫਿਰ ਜਨਕ ਰਾਜੇ ਨੂੰ ਛੋਹ ਕੇ ਜਦੋਂ ਹਵਾ ਨਰਕਾਂ ਨੂੰ ਗਈ, ਬਸ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਕਿਉਂਕਿ ਕਲ ਤਾਤੀ ਹੰਡਾ ਹਰ ਨਾਮ, ਚਾਹੇ ਪਾਪਾਂ ਦੀ ਕਿੰਨੀ ਵੀ ਅੱਗ ਤੱਤੀ ਹੈ, ਗਰਮ ਹੈ, ਪਰ ਬਈ ਰੱਬ ਦੇ ਨਾਮ ਵਿੱਚ ਠੰਡ ਹੈ। ਫਿਰ ਜਿਹੜਾ ਨਾਮ ਜਪਦਾ ਉਹਦੇ ਵਿੱਚ ਵੀ ਠੰਡ ਹੁੰਦੀ ਹੈ, ਸਾਰੇ ਜੀਵਾਂ ਨੂੰ ਸ਼ਾਂਤੀ ਆ ਗਈ। ਕੋਈ ਸਾਹ ਨਹੀਂ ਲੈਂਦਾ। ਜਨਕ ਰਾਜਾ ਵੇਖ ਕੇ ਹੈਰਾਨ ਹੋ ਗਿਆ, ਬਈ ਜੇ ਮੇਰੇ ਆਇਆ ਇਹਨਾਂ ਨੂੰ ਸ਼ਾਂਤੀ ਆ ਗਈ, ਤੁਸੀਂ ਆਪਣਾ ਭਗਵਾਨ ਦਰਗਾਹ ਨੂੰ ਲੈ ਜਾਓ ਤੇ ਮੈਂ ਕੁਟੀਆ ਪਾ ਕੇ ਇੱਥੇ ਹੀ ਰਹਾਂਗਾ, ਮੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ। ਧਰਮ ਰਾਜ ਨੇ ਬੇਨਤੀ ਕੀਤੀ, ਮਹਾਰਾਜ ਇਹ ਕਰਮਾਂ ਦੀ ਸਜ਼ਾ ਭੋਗ ਰਹੇ ਹਨ, ਜੇ ਇਹਨਾਂ ਨੂੰ ਸਜ਼ਾ ਨਾ ਦੇਈਏ ਅੱਗੇ ਵਾਸਤੇ ਲੋਕਾਂ ਨੇ ਮਾੜੇ ਕੰਮ ਕਰਨੋ ਹਟਣਾ ਹੀ ਨਹੀਂ। ਕਿਰਪਾ ਕਰੋ, ਤੁਹਾਡਾ ਅੱਗੇ ਸਥਾਨ ਹੈ। ਤੇ ਜਨਕ ਰਾਜਾ ਕਹਿਣ ਲੱਗਾ, ਜਿੰਨਾ ਚਿਰ ਇਹਨਾਂ ਨੂੰ ਛੱਡਦਾ ਨਹੀਂ ਉਤਨਾ ਚਿਰ ਮੈਂ ਨਹੀਂ ਜਾਣਾ। ਫਿਰ ਮਹਾਰਾਜ ਜੇ ਛਡਾਉਣਾ ਹੈ ਇਹ ਪਾਪਾਂ ਦੇ ਬਦਲੇ ਕੋਈ ਪੁੰਨ ਦੇ ਦੋ, ਪਾਪਾਂ ਦੇ ਬਦਲੇ ਕੋਈ ਚੀਜ਼ ਤੋਲੋ। ਫਿਰ ਬਈ ਗਹਿਣੇ ਧਰੋ ਇੱਕ ਨਾਉ, ਪਾਪਾ ਨਾਲ ਕਰੇ ਨਿਰਜਸ। ਜਨਕ ਰਾਜਾ ਕਹਿਣ ਲੱਗਾ, ਮੇਰੇ ਪਾਸ ਨਾਮ ਹੈ, ਮੈਂ ਇਹਨਾਂ ਪਾਪਾਂ ਦੇ ਬਦਲੇ ਨਾਮ ਨੂੰ ਗਹਿਣੇ ਧਰ ਦਿੰਦਾ। ਮਤਲਬ ਭਾਵ ਕੇ ਇਹਨਾਂ ਜੀਵਾਂ ਦੀ ਫਰਿਆਦ ਸੁਣ ਕੇ ਦੁਖੀ ਵੇਖ ਕੇ ਜਨਕ ਰਾਜੇ ਨੂੰ ਆਇਆ ਤਰਸ। ਫਿਰ ਫਿਰ 18 ਨਰਕ ਖਾਲੀ ਕਰ ਦਿੱਤੇ। ਅੱਗੇ ਅੱਗੇ ਜਨਕ ਰਾਜਾ ਹੈ ਤੇ ਪਿੱਛੇ ਨਰਕਾਂ ਦੇ ਜੀਵ, 18 ਨਰਕਾਂ ਦੇ ਜੀਵ ਅਨੇਕ ਜਾ ਰਹੇ ਹਨ। ਤੇ ਕੀ ਪੜ੍ਹਦੇ ਹਨ? ਮਾਘ ਮੱਜਣ ਸੰਗ ਸਾਧੂ, ਤੂੜੀ ਕਰ ਇਸ਼ਨਾਨ ਤੇ ਹਰ ਕਾ ਨਾਮ ਧਿਆਏ ਸੁਣ ਤੇ ਸਭ ਨਾਲੋਂ ਕਰ ਦਾਨ। ਆ ਜਨਕ ਰਾਜ ਨੇ ਨਾਮ ਨੂੰ ਦਾਨ ਕਰ ਦਿੱਤਾ, ਨਾਮ ਨੂੰ ਗਹਿਣੇ ਧਰ ਦਿੱਤਾ, ਗਹਿਣੇ ਧਰ ਕੇ ਉਹਨਾਂ ਨੂੰ ਛਡਾਇਆ। ਕਿਉਂਕਿ ਜਿਹਦੇ ਪਾਸ ਨਾਮ ਹੋਵੇਗਾ ਉਹੀ ਛਡਾਵੇਗਾ ਨਾ। ਇਸ ਵਾਸਤੇ ਹਜ਼ੂਰ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਵੀ ਨਾਮ ਜਪੋ। ਇਹ ਨਾਮ ਜਪਣ ਦੀ ਮੱਤ ਕਿੱਥੋਂ ਆਵੇਗੀ? ਇਹ ਸਮਤ ਸਾਧੂ ਤੇ ਪਾਈ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਤੇ ਰੇਨ ਪਗ ਸਾਧਾ। ਸਾਖੀ ਹਜੇ ਹੋਰ ਵੀ ਰਹਿੰਦੀ ਹੈ, ਇਹ ਕੱਲ ਨੂੰ ਵਿਚਾਰ ਕਰਾਂਗੇ। ਆਓ, ਜਨਕ ਰਾਜਾ ਅੱਗੇ ਅੱਗੇ ਆ ਤੇ ਪਿਛਲੇ ਪਿੱਛੇ ਜੀਵ ਕੀ ਪੜ੍ਹਦੇ ਹਨ, ਆਪਾਂ ਵੀ ਬਾਣੀ ਪੜ੍ਹੀਏ, ਸ਼ਾਇਦ ਗੁਰੂ ਦੀ ਮਿਹਰ ਨਾਲ ਆਪਾਂ ਵੀ ਨਰਕਾਂ ਤੋਂ ਬਚ ਜਾਈਏ। ਕਿਉਂ ਨਾ ਬਚਾਂਗੇ? ਜੇ ਬਾਣੀ ਤੇ ਭਰੋਸਾ ਕਰਾਂਗੇ, ਯਕੀਨ ਲਿਆਵਾਂਗੇ ਬਈ ਗੁਰੂ ਦੀ ਕਿਰਪਾ ਨਾਲ ਜਮਦੂਤ ਕੀ ਧਰਮ ਰਾਜ ਵੀ ਨੇੜੇ ਨਹੀਂ ਆ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾਉਣਾ ਤੂੰ ਨਹਿ ਸੁਟੈ ਤੇ ਨਿਤ ਨਾ ਜਾਈ ਹੋ ਦੂਰ। ਆਓ ਪਿਆਰ ਨਾਲ ਪਤਾ ਨਹੀਂ ਕਿਵੇਂ ਛੁੱਟਣਾ ਹੈ ਵਿਚਾਰੇ ਨੇ, ਕਿੰਨਾ ਕੁ ਸਮਾਂ ਲੱਗੇਗਾ ਤੇ ਆਪਾਂ ਕੱਲ ਤੱਕ ਉਡੀਕੀਏ। ਇਹ ਹੈ ਸਾਖੀ ਮਹਾਂਪੁਰਸ਼ਾਂ ਦੀ, ਸਾਧੂ ਦੀ ਧੂੜੀ ਦਾ ਸਦਕਾ। ਪਰ ਆਪਾਂ ਜਿਸ ਸਾਧੂ ਦਾ ਇਹ ਜੋੜ ਮੇਲਾ ਮਨਾਉਣਾ ਹੈ, ਇਹ ਤੁਸੀਂ ਅੱਖੀ ਪ੍ਰਤੱਖ ਦਰਸ਼ਨ ਕਰਦੇ ਰਹੇ। ਭਾਗਾਂ ਵਾਲੀ ਸੰਗਤ ਹੈ, ਇਤਨਾ ਪਿਆਰ, ਫਿਰ ਇਹ ਮਹਾਨ ਕੰਮ ਕਰਨ ਲੱਗੇ। ਇਹ ਤੁਹਾਡੀ ਮਾਇਆ ਕਮਾਈ ਸਭ ਸਫਲੀ, ਪਰ ਉਹਨਾਂ ਦੀ ਜਿਹੜੇ ਵੀ ਇਹ ਹਿੱਸਾ ਪਾਉਣਗੇ, ਸੇਵਾ ਕਰਨਗੇ, ਮਹਾਂਪੁਰਸ਼ਾਂ ਦੀ ਧੂੜੀ ਨੂੰ ਲੋਚਣ। ਕਿਉਂਕਿ ਜੇ ਸੇਵਾ ਵੀ ਕਰਦੇ ਹਾਂ, ਸੇਵਾ ਕਰਕੇ ਮੰਗਣਾ ਕੀ ਹੈ ਕਿ ਇਹ ਮਹਾਂਪੁਰਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਪਰ ਮਹਾਂਪੁਰਸ਼ ਤਾਂ ਆਪਣੇ ਆਪ ਬਣਦੇ ਨਹੀਂ, ਆਪਣੇ ਆਪ ਧੂੜ ਨਹੀਂ ਦਿੰਦੇ, ਤੇ ਗੁਰੂ ਅੱਗੇ ਕਰੀਏ ਦੇਣ। ਇਹ ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਿਆਰਿਆਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸਾਨੂੰ ਧੂੜ ਬਖਸ਼ੋ। ਕਰਮਾਂ ਵਾਲੀ ਸੰਗਤ ਹੈ, ਜੋ ਵੀ ਮਾਈ ਭਾਈ ਗੁਰੂ ਦਰਬਾਰ ਜੁੜ ਕੇ ਬੈਠੇ ਹੋ, ਆਉਣਾ ਤਾਂ ਹੀ ਸਫਲ ਹੈ ਜੋ ਵੀ ਆਪਾਂ ਵਿਚਾਰ ਕਰਨ ਵਾਸਤੇ ਚੱਲੀਏ। ਜੋ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦਾ ਹੁਕਮ ਹੈ, ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ। ਜਿਹੜਾ ਗੁਰਸਿੱਖ ਹੁਕਮ ਮੰਨਦਾ ਹੈ, ਬਸ ਉਹੀ ਸਭ ਤੋਂ ਵੱਡੀ ਸੇਵਾ ਕਰਦਾ ਹੈ। ਹੁਕਮ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਅੰਮ੍ਰਿਤ ਛਕਣਦਾ ਹੈ। ਗੁਰੂ ਵਾਲੇ ਬਣੋ, ਨਗੁਰੇ ਨਾ ਰਹੋ, ਅੰਮ੍ਰਿਤ ਪਾਨ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਤੋਂ ਬਿਨਾਂ ਸਾਡਾ ਜਨਮ ਕਿਸੇ ਲੇਖੇ ਵਿੱਚ ਨਹੀਂ। ਗੁਰੂ ਕੇ ਅੰਮ੍ਰਿਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਵੀ ਕਿਸੇ ਨੇ ਬਾਂਹ ਨਹੀਂ ਫੜਨੀ। ਦਰਗਾਹ ਵਿੱਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਦਰਗਾਹ ਵਿੱਚ ਕੀ ਇੱਥੇ ਵੀ ਨਹੀਂ ਕਰਨੀ। ਇਹ ਸੱਚ ਹੈ, ਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਬਾਤ ਪੁੱਛਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੇ ਹੀ ਸਭ ਲਾਗੇ, ਤੇ ਕਿਆ ਦਾਰਾ ਕਿਆ ਮੀਤ। ਇਹ ਕੋਈ ਸਾਖੀਆਂ ਨਹੀਂ, ਪ੍ਰਤੱਖ ਮਿਸਾਲਾਂ ਹਨ ਕਿ ਦੁਨੀਆਂ ਦਾ ਕਿੰਨਾ ਕੁ ਪਿਆਰ ਹੈ ਮਾਇਆ ਨਾਲ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਤੇ ਕਦੇ ਨਾ ਪਾਇਣ ਬੰਦ। ਫਿਰ ਮਿਲਣਾ ਗੱਲਾਂ ਹੀ ਛੱਡ ਦੇਣ, ਕਿਉਂਕਿ ਕੋਈ ਸਵਾਲ ਪਾਵੇਗਾ ਗਰੀਬ ਜੋ ਹੋਇਆ, ਤੇ ਜੇ ਮਾਇਆ ਮਿਲੇ ਤੇ ਅੱਗੇ ਪਿੱਛੇ ਤੁਰਿਆ ਕਰਨਾ। ਇਹ ਸੱਚ ਹੈ, ਨਾ ਇਸ ਲੋਕ ਵਿਚ ਤੇ ਨਾ ਪ੍ਰਲੋਕ ਚ ਕਿਸੇ ਨੇ ਬਾਂਹ ਨਹੀਂ ਫੜਨੀ। ਜੇ ਫੜਨੀ ਹੈ ਤੇ ਗੁਰੂ ਨੇ ਫੜਨੀ, ਤੇ ਗੁਰੂ ਤਾਂ ਹੀ ਫੜੇਗਾ ਬਾਂਹ ਜੇ ਅਸੀਂ ਗੁਰੂ ਦਾ ਹੁਕਮ ਮੰਨਾਂ। ਗੁਰੂ ਕੀ ਬਾਂਹ ਅਸੀਂ ਫੜੀਏ ਤੇ ਗੁਰੂ ਸਾਡੀ ਫੜੇਗਾ ਬਾਹ, ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਡੀਏ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ। ਧਰਮ ਤੋਂ ਆਪਾਂ ਕਦੇ ਵੀ ਦੂਰ ਨਾ ਹੋ, ਆਪਣਾ ਧਰਮ ਗ੍ਰਹਿਣ ਕਰੀਏ, ਕਿਉਂਕਿ ਧਰਮ ਸਭ ਚੰਗੇ ਹਨ। ਪਰ ਜੋ ਵੀ ਕਿਸੇ ਧਰਮ ਤੇ ਲੱਗਿਆ, ਆਪਣੇ ਧਰਮ ਤੇ ਕਾਇਮ ਰਹੇ। ਸਾਡਾ ਧਰਮ ਕਿਹੜਾ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰ। ਕਲਗੀਧਰ ਮਹਾਰਾਜ ਦੇ ਸਿੱਖ ਬਣਨਾ ਇਹ ਹੈ ਵੀ ਗੁਰੂ ਕਾ ਧਰਮ, ਇਹ ਹੈ ਸਿੱਖਾਂ ਦਾ ਧਰਮ। ਆਓ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਜਾਲ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਹਿੰਦੂ ਭਾਈ ਹੈ, ਰਾਮ ਰਾਮ ਦਾ ਜਾਪ ਕਰੇ, ਕਿਉਂਕਿ ਸਾਰੇ ਧਰਮ ਚੰਗੇ ਹਨ। ਧਰਮਾਂ ਵਿੱਚ ਕੋਈ ਕਮਜ਼ੋਰੀ ਨਹੀਂ, ਕਮਜ਼ੋਰੀ ਸਾਡੇ ਵਿੱਚ। ਆਓ ਆਪਣੀਆਂ ਕਮਜ਼ੋਰੀਆਂ ਦੂਰ ਕਰੀਏ, ਆਪਣੇ ਧਰਮ ਤੇ ਰਹਿ ਕੇ ਨਿਤ ਨੇਮੀ ਸਿੱਖ ਬਣੀਏ।